ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਮਹਿ ਅੰਮ੍ਰਿਤ ਗਿਆਨ ਹੈ ਮਾਨ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਗੁਰ ਨਾਨਕ ਤੇ ਆਦਿ ਲੈ ਦਸਵੇਂ ਗੁਰ ਪਰਿਅੰਤ ਬਾਰੰਬਾਰ ਹੈ ਬੰਦਨਾ ਬਾਰੰਬਾਰ ਹੈ ਬੰਦਨਾ ਆਦਿ ਸ਼੍ਰੀ ਗੁਰੂ ਗ੍ਰੰਥ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ਼੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ਼੍ਰੀ ਹਰ ਰਾਏ ਨਿਰਵੈਰ ਗੁਰੂ ਹੈ ਸ਼੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਸ਼੍ਰੀ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਵੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸ ਨਵਾਕੇ ਕਰਦਾ ਜੀ ਚਰਨੀ ਸੀਸ ਨਵਾਕੇ ਕਰਦਾ ਜੀ ਜੋੜ ਹੱਥ ਚਰਨੀ ਸੀਸ ਨਿਵਾਸੇ ਵੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸ ਨਿਵਾਸੇ ਵੰਦਨਾ ਕਰਦਾ ਜੀ, ਵੰਦਨਾ ਕਰਦਾ ਜੀ,
ਵੰਦਨਾ ਕਰਦਾ ਜੀ,
ਕਵਨ ਕਵਨ ਗੁਣ ਗਾਵਾਂ, ਕਵਨ ਕਵਨ ਗੁਣ ਗਾਵਾਂ ਵਾਹਿਗੁਰੂ, ਸਤਿਗੁਰ ਗਰੀਬ ਧੰਨਵਾਦ, ਸਤਿਗੁਰ ਗਰੀਬ ਧੰਨਵਾਦ, ਸਤਿਗੁਰੂ ਗਰੀਬ ਧੰਨਵਾਦ, ਸਤਿਗੁਰ ਗਰੀਬ ਧੰਨਵਾਦ, ਹੋਰ ਨਾ ਕੋਈ ਜੀ, ਹੋਰ ਨਾ ਕੋਈ ਸਭ ਦਰ ਛੱਡ ਕੇ ਤੇਰਾ ਦਰ ਮੰਨਿਆ, 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 ਕੋਈ ਕਿਸੇ ਦਾ ਕੋਈ,
ਰਾਮ ਏਕ ਹੀ ਦੇਵਾ,
का एको सिमरो नानका जो जल थल रहे असमाए दूजा काहे सिमरिए जो जमे ते मर जाए पूजो हो राम एक ही देवा साचा नावण गुर की सेवा आ गया पई अकाल की तभी चलायो पंथ सब सिखन को हुक्म है गुरु मान्यो ग्रंथ बाणी गुरु गुरु है बाणी बाणी गुरु गुरु है बाणी जोत जपै निसबासुर जागत जोत जपै निसबासुर एक बिना मन नहक न आने पूरन प्रेम प्रतीत सजै व्रत गोर मढ़ी मट भूल न मन तीर्थ दान दया तप संजम तीर्थ दान दया तप संजम एक बिना नह एक पछान पूर्ण जोत जगह घट में तब खालस ताहे न खालस जाने जपो जपो खालसा जपो खालसा सारिया जपै निसबासुर एक बिना मन नैक न आने पूर्ण प्रेम प्रतीत सजै व्रत गोर मढ़ी मट भूल न मान परम सत्कार योग सतगुरां दी साजी अते नवाजी होई सतगुरु जी दे प्यार सत्कार विच जुड़ बैठी गुरु प्यारी गुरु सवारी सतगुरां दा खास रूप गुरु खालसा साध संग जी जितने भी सतगुरां दी पावन पवित्र बारगाह विच जुड़ बैठे हैं सतगुरां ने महान कृपा कीती है ਜੋ ਇਸ ਭਾਗ ਸਮਾਂ ਸਤਸੰਗਤ ਕਰਨ ਦਾ ਬਖਸ਼ਿਆ ਹੈ। ਆਓ ਸਭ ਤੋਂ ਪਹਿਲਾਂ ਸਾਹਿਬੇ ਕਮਾਲ ਸਤਿਗੁਰੂ ਸਰਕਾਰ ਕੁਲ ਆਲਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ। ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਮਹਾਨ ਰਹਿਮਤ ਦੇ ਖਜ਼ਾਨੇ ਦੇ ਵਿੱਚੋਂ ਸਤਿਗੁਰਾਂ ਨੇ ਕਿਨਕਾ ਮਾਤਰ ਸਾਡੀ ਝੋਲੀ 'ਚ ਪਾਇਆ, ਜੋ ਸਾਨੂੰ ਤਿੰਨ ਦਿਨ ਦਾ ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਲਗਾਤਾਰ ਕਾਫੀ ਸਮੇਂ ਤੋਂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਭਾਵੇਂ ਕਿ ਮੌਸਮ ਵੀ ਕੁਝ ਖਰਾਬ ਹੋ ਗਿਆ ਅੱਜ ਵੀ ਕੱਲ ਵੀ, ਪਰ ਸੰਗਤਾਂ ਨੇ ਪਰਵਾਹ ਨਹੀਂ ਕੀਤੀ। ਕੱਲ ਭਾਵੇਂ ਪਾਣੀ ਦੇ ਵਿੱਚ ਹੀ ਬਹਿਣਾ ਪੈ ਗਿਆ, ਕੱਪੜੇ ਵੀ ਖਰਾਬ ਹੋ ਗਏ, ਫਿਰ ਵੀ ਪਰਵਾਹ ਨਹੀਂ ਕੀਤੀ। ਉਹ ਇਸੇ ਨੂੰ ਹੀ ਪ੍ਰੇਮ ਕਹਿੰਦੇ ਨੇ। ਆਖੋ ਸਤਨਾਮ। ਜੇ ਕੱਪੜਿਆਂ ਵੱਲ ਵੇਖਣ ਲੱਗ ਗਏ ਫਿਰ ਕਾਹਦਾ ਪ੍ਰੇਮ ਹੈ। ਗੁਰਸਿੱਖੋ ਹੈ ਨਾ ਗਰਮੀ ਵੇਖੇ ਤੇ ਨਾ
ਸਰਦੀ,
ਉਹ ਨਹੀਂ ਵੇਖਦਾ ਗਰਮੀ ਹੈ ਸਰਦੀ ਹੈ ਦਿਨ ਹੈ ਰਾਤ ਹੈ। ਜੇ ਪ੍ਰੇਮ ਹੈ ਫਿਰ ਨਹੀਂ। ਸਵਾਓ ਸੁਭਾਗੀਆਂ ਘੜੀਆਂ ਮਹਾਰਾਜ ਜੀ ਦੇ ਚਰਨਾਂ 'ਚ ਬੈਠਣ ਦੀਆਂ ਪ੍ਰਾਪਤ ਹੋਈਆਂ ਹਨ। ਧਿਆਨ ਦੇਣਾ, ਅੱਜ ਲਾਸਟ ਦੀਵਾਨ ਹੈ ਔਰ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਪੰਜ ਪਿਆਰੇ ਅੰਮ੍ਰਿਤ ਛਕਾ ਕੇ ਸਤਿਗੁਰਾਂ ਦਾ ਖਾਸ ਰੂਪ ਪੰਜ ਪਿਆਰਿਆਂ ਨੇ ਸਟੇਜ 'ਤੇ ਆਉਣਾ ਹੈ ਔਰ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਆਉਣਾ ਹੈ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਆਪਾਂ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ, ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਾਂ। ਅੱਜ ਆਪਾਂ ਗੁਰੂ ਰੂਪ ਪੰਥ ਖਾਲਸੇ ਦੇ ਪੰਜ ਪਿਆਰਿਆਂ ਦੇ ਵੀ ਦੀਦਾਰ ਕਰਨੇ ਨੇ। ਭਾਗ ਜਾਗੇ ਨੇ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਅੱਜ ਪਤਾ ਲੱਗਣਾ ਹੈ ਕਿੰਨਿਆਂ ਕੁ ਨੇ ਮੰਨਿਆ ਹੈ। ਸੁਣਨ ਵਾਲੇ ਬੜੇ ਨੇ, ਕਮੀ ਸੁਣਾਉਣ ਵਾਲਿਆਂ ਦੀ ਵੀ ਨਹੀਂ। ਪੜ੍ਹਨ ਵਾਲੇ ਬੜੇ ਨੇ, ਕਮੀ ਪੜ੍ਹਾਉਣ ਵਾਲਿਆਂ ਦੀ ਵੀ ਨਹੀਂ। ਗੱਲ ਤੇ ਮੰਨਣ ਵਾਲਿਆਂ ਦੀ, ਮੰਨੀ ਕਿੰਨਿਆਂ ਕੁ ਨੇ ਹੈ। ਜਿਨ੍ਹਾਂ ਨੇ ਮੰਨ ਲਈ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸੋ ਸਾਧ ਸੰਗਤ ਜੀ ਧਿਆਨ ਦੇਣਾ, ਜਿਨ੍ਹਾਂ ਨੇ ਮੰਨ ਲਿਆ ਉਹਨਾਂ ਦੀ ਗੱਤ ਕਾਗਜ਼ 'ਤੇ ਲਿਖੀ ਨਹੀਂ ਜਾ ਸਕਦੀ, ਉਹਨਾਂ ਦੀ ਮਹਿਮਾ ਆ ਚੰਮ ਦੀ ਜੇਬਾ ਬਿਆਨ ਨਹੀਂ ਕਰ ਸਕਦੀ। ਪਰ ਮੰਨਣ ਵਾਲੇ ਬਹੁਤ ਘੱਟ ਹੁੰਦੇ ਨੇ, ਵਿਰਲੇ ਆਉਂਦੇ ਨੇ ਜੱਗ ਵਿੱਚ ਜਿਹੜੇ ਸੁਣ ਕੇ ਕਮਾਉਂਦੇ ਨੇ। ਹੁਣ ਮੈਂ ਪਹਿਲਾਂ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਦੇ ਹਾਂ। ਇਕੱਠ ਹੈ ਸੰਗਤ ਦਾ ਬੇਸ਼ੁਮਾਰ, ਕੋਈ ਗਿਣਤੀ ਨਹੀਂ। ਰਾਤ ਮੈਂ ਪਿੰਡ ਵਿੱਚ ਇੱਕ ਘਰ ਗਿਆ ਸੀ ਪ੍ਰਸ਼ਾਦਾ ਛਕਣ, ਇਹਨਾਂ ਨੇ 8-10 ਕਿੱਲੇ ਸਤਸੰਗ ਜੀ ਗੱਡੀਆਂ ਖਿਲਾਰਨ ਵਾਸਤੇ ਰੱਖੇ ਨੇ, ਟਰੈਕਟਰ ਟਰਾਲੀਆਂ ਖਿਲਾਰਨ ਵਾਸਤੇ ਰੱਖੇ ਨੇ। ਪਰ ਪਿੰਡ ਦੀ ਕੋਈ ਗਲੀ ਕੋਈ ਐਸਾ ਰਾਹ ਨਹੀਂ ਸੀ ਜਿੱਥੇ ਟਰਾਲੀਆਂ ਨਾ ਖੜੀਆਂ ਹੋਣ। ਬਹੁਤ ਇਕੱਠ ਔਰ ਇੱਥੇ ਤੁਹਾਡੇ ਸਾਹਮਣੇ ਹੈ ਕਿ ਕੋਈ ਗਿਣਤੀ ਨਹੀਂ ਕਿੰਨੀ ਕੁ ਤਾਦਾਦ ਵਿੱਚ ਇੱਥੇ ਸੰਗਤਾਂ ਇਕੱਤਰ ਹੋਈਆਂ ਨੇ। ਸਮੂਹ ਸੰਗਤਾਂ ਦੂਰੋਂ ਦੂਰੋਂ ਇਲਾਕੇ ਦੀਆਂ ਹੀ ਨਹੀਂ, ਬਾਹਰਲੇ ਇਲਾਕਿਆਂ ਦੇ ਵਿੱਚੋਂ ਵੀ, ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ। ਬੇਸ਼ੁਮਾਰ ਇਕੱਠ ਹੈ। ਸਤਿਗੁਰੂ ਜੀ ਦਾ 400 ਸਾਲਾ ਪ੍ਰਕਾਸ਼ ਦਿਵਸ ਧੂਮ ਧਾਮ ਨਾਲ ਥਾਂ ਥਾਂ ਤੇ ਮਨਾਇਆ ਜਾ ਰਿਹਾ ਹੈ। ਇਹ ਇਕੱਲਾ ਪੱਤੜ ਕਲਾਂ ਵੱਲੋਂ ਹੀ ਨਹੀਂ, ਇਹ ਸਾਰੇ ਜ਼ਿਲ੍ਹੇ ਦਾ ਹੀ ਸਮਾਗਮ ਹੈ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਧਿਆਨ ਦੇਣਾ, ਸਮਾਗਮ ਸਭ ਨੇ ਕੀਤੇ, 400 ਸਾਲਾਂ ਸਭ ਨੇ ਮਨਾਇਆ, ਪਰ ਇਹ ਗੱਲ ਸਦਾ ਯਾਦ ਰਹੇਗੀ, 400 ਸਾਲਾਂ ਆਇਆ ਤੇ ਪੱਤੜ ਕਲਾਂ ਚ ਜਲੰਧਰ ਵਾਲਿਆਂ ਨੇ ਮਨਾਇਆ, ਰਲ ਕੇ ਮਨਾਇਆ ਤੇ ਮਨਾਇਆ ਵੀ ਐਸਾ ਪ੍ਰਤੱਖ ਸੱਚਖੰਡ ਹੀ ਦਿਸਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ।
ਮੈਂ ਬੇਨਤੀ ਕੀਤੀ ਸੀ ਕੱਲ ਵੀ, ਮੈਂ ਕੱਲ ਵੀ ਅਰਜ ਆਪ ਜੀ ਦੇ ਚਰਨਾਂ ਵਿੱਚ ਕੀਤੀ ਸੀ, ਸਾਧ ਸੰਗਤ ਸਿੱਖ ਤੇ ਚਾਰ ਇਕੱਠੇ ਹੋ ਕੇ ਨਹੀਂ ਬਹਿੰਦੇ, ਇਹੀ ਤੇ ਘਾਟ ਹੈ ਸਾਡੇ, ਅਸੀਂ ਇਕੱਠੇ ਹੁੰਦੇ ਹੀ ਨਹੀਂ। ਇੰਨੀ ਤਾਦਾਦ ਵਿੱਚ ਇਕੱਠੇ ਹੋ ਗਏ, ਸਤਿਗੁਰੂ ਸਾਹਿਬ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ, ਅੱਜ ਅਸੀਂ ਤਨ ਕਰਕੇ ਨੇੜੇ ਨੇੜੇ ਬੈਠੇ ਹਾਂ। ਖਿਮਾ ਕਰਨਾ, ਇੱਥੇ ਤਨ ਕਰਕੇ ਸਾਰੇ ਇਕੱਠੇ ਬੈਠੇ ਹਨ, ਪਰ ਕੋਲ ਕੋਲ ਬੈਠੇ ਨੇ, ਨਾਲ ਨਾਲ ਬੈਠੇ ਨੇ, ਪਰ ਮਨ ਬੜੇ ਦੂਰ ਨੇ। ਖਿਮਾ ਕਰਨਾ, ਵਿਚਾਰਧਾਰਾ ਇੱਕ ਨਹੀਂ, ਦੋ ਜਣੇ ਇਕੱਠੇ ਬੈਠੇ ਨੇ, ਪੁੱਛ ਲਓ ਉਹਦੀ ਰਾਏ ਕੀ ਹੈ, ਦੂਜੇ ਦੀ ਰਾਏ ਕੀ ਹੈ। ਜੇ ਉਹ ਕਿਸੇ ਸੰਸਥਾ ਨਾਲ ਜੁੜਿਆ ਹੋਏਗਾ, ਜਿਹੜਾ ਨਾਲ ਬੈਠਾ ਉਹ ਕਿਸੇ ਹੋਰ ਸੰਸਥਾ ਨਾਲ ਜੁੜਿਆ, ਉਹਦੀ ਵਿਚਾਰਧਾਰਾ ਹੋਰ ਹੈ, ਨਾਲ ਦੇ ਦੀ ਵਿਚਾਰਧਾਰਾ ਹੋਰ ਹੈ। ਸਤਿਗੁਰ ਬਖਸ਼ਿਸ਼ ਕਰ ਦੇਣ, ਅੱਜ ਤਨ ਕਰਕੇ ਇਕੱਠੇ ਹੋਏ ਹਾਂ, ਇੱਕ ਦਿਨ ਸਾਡੀ ਵਿਚਾਰਧਾਰਾ ਵੀ ਇੱਕ ਹੋ ਜਾਏ, ਮਨ ਇੱਕ ਹੋ ਜਾਏ। ਜਿਹਨੂੰ ਪੁੱਛੋ ਸਾਰੇ ਕਹਿਣ ਸਾਡੀ ਮਰਿਆਦਾ ਇੱਕ ਹੈ, ਸਾਡੀ ਮਰਿਆਦਾ ਇੱਕ ਹੈ। ਖਿਮਾ ਕਰਨਾ, ਅਸੀਂ ਅੱਜ ਤੱਕ ਇੱਕ ਮਰਿਆਦਾ ਹੀ ਲਾਗੂ ਨਹੀਂ ਕਰ ਸਕੇ, ਸਾਡੀ ਇੱਕ ਮਰਿਆਦਾ ਨਹੀਂ, ਸਾਡੀ ਇੱਕ ਰਹਿਤ ਨਹੀਂ। ਜਦੋਂ ਮਨ ਇਕੱਠੇ ਹੋਣਗੇ ਫਿਰ ਸਾਡੀ ਚੜ੍ਹਦੀ ਕਲਾ ਹੋਏਗੀ। ਧੰਨ ਭਾਗ ਸਾਡੇ ਅੱਜ ਲੱਖਾਂ ਦੀ ਤਾਦਾਦ ਵਿੱਚ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜੇ ਹਾਂ, ਮਹਾਰਾਜ ਕਿਰਪਾ ਕਰਨ ਸਾਡੇ ਮਨ ਵੀ ਇਕੱਠੇ ਹੋ ਜਾਣ, ਸਤਿਗੁਰ ਦੀ ਰਹਿਮਤ ਹੋ ਜਾਵੇ, ਕਿਰਪਾ ਹੋ ਜਾਵੇ। ਸਤਿਗੁਰਾਂ ਨੇ ਜੋੜਨ ਵਾਸਤੇ, ਮਹਾਰਾਜ ਨੇ ਜੋੜਨ ਵਾਸਤੇ ਕਿਰਪਾ ਕੀਤੀ, ਇੰਨੀਆਂ ਬਖਸ਼ਿਸ਼ਾਂ ਕੀਤੀਆਂ। ਮੈਂ ਕਈ ਵਾਰੀ ਧਿਆਨ ਦੇਣਾ ਸੰਗਤ ਵਿੱਚ ਬੇਨਤੀ ਕੀਤੀ ਹੈ, ਭਾਈ ਗੁਰਦਾਸ ਜੀ ਬੜਾ ਸੁੰਦਰ ਹਵਾਲਾ ਦਿੰਦੇ ਨੇ, ਭਾਈ ਸਾਹਿਬ ਬਚਨ ਕਰਦੇ ਨੇ, ਜੈਸੇ ਕਾਛੀ ਫਲ ਹੇਤ ਬਿਬਤ ਬਿਰਖ ਰੋਪੈ, ਨਿਹ ਫਲ ਰਹਿ ਬਿਰਖੈ ਨਾ ਕਾਹੂ ਕਾਜ ਹੈ। ਕਾਛੀ ਕਹਿੰਦੇ ਨੇ ਮਾਲੀ ਨੂੰ, ਮਾਲੀ ਕਈ ਤਰ੍ਹਾਂ ਦੇ ਪੌਦੇ ਲਗਾਉਂਦਾ ਹੈ ਫਲ ਪ੍ਰਾਪਤ ਹੋਵੇ, ਉਹ ਕਾਹਦੇ ਵਾਸਤੇ ਫਲ ਬਾਗ ਲਾਈ ਦੇ ਨੇ। ਅਸੀਂ ਬਾਗ ਕਿਉਂ ਲਾਉਂਦੇ ਹਾਂ, ਕਿਉਂਕਿ ਵਧੀਆ ਵਧੀਆ ਫਲ ਲੱਗਣਗੇ, ਪਰ ਇੱਕ ਬੂਟੇ ਨੂੰ ਵੇਖ ਕੇ ਨਹੀਂ ਦੱਸ ਸਕਦੇ ਅਸੀਂ ਵੀ ਇਹਨੂੰ ਫਲ ਲੱਗੇਗਾ ਕਿ ਨਾ, ਉਹ ਤੇ ਵੱਡਾ ਹੋਏਗਾ, ਲੱਗੇ ਤੋਂ ਹੀ ਫਲ ਲੱਗੇ ਤੋਂ ਹੀ ਜਾਣਿਆ ਜਾਏਗਾ। ਜੈਸੇ ਕਾਛੀ ਫਲ ਹੇਤ ਬਿਬਤ ਬਿਰਖ ਰੋਪੈ, ਭਾਈ ਸਾਹਿਬ ਕਹਿੰਦੇ ਨੇਹ ਫਲ ਰਹਿ ਬਿਰਖੈ ਨਾ ਕਾਹੂ ਕਾਜ ਹੈ। ਫਲ ਲੱਗੇ ਨਾ, ਉਹ ਜਿਹੜੇ ਦਰਖਤ ਨੂੰ ਫਲ ਨਹੀਂ ਲੱਗਿਆ ਉਹ ਤੇ ਫਿਰ ਬਾਲਣ ਦੇ ਹੀ ਕੰਮ ਆਏਗਾ। ਖੁ ਸਤਨਾਮ ਤੇ ਮਾਲੀ ਵੀ ਵਿਚਾਰਾ ਦੁਖੀ ਹੋਏਗਾ, ਮਿਹਨਤ ਬੜੀ ਕੀਤੀ, ਮਿਹਨਤ ਪੱਲੇ ਨਹੀਂ ਪਈ, ਲੱਗੇ ਹੀ ਕੱਖ ਨਹੀਂ, ਮਿਹਨਤ ਪੱਲੇ ਨਹੀਂ ਪਈ। ਸੰਤਤ ਨਮਿਤ ਨਿਰਪ ਅਨਕ ਵਿਵਾਹ ਕਰੈ, ਸੰਤਤ ਬਿਹੋਨ ਬਨਤਾ ਨਾ ਗ੍ਰਹਿ ਛਾਜ ਹੈ। ਰਾਜਾ ਕਈ ਕਈ ਵਿਆਹ ਕਰਾਉਂਦਾ ਹੈ ਔਲਾਦ ਦੀ ਪ੍ਰਾਪਤੀ ਵਾਸਤੇ, ਔਲਾਦ ਨਾ ਹੋਵੇ ਮਨ ਦੁਖੀ ਹੁੰਦਾ ਹੈ, ਕਈ ਵਿਆਹ ਕਰਾਏ ਬੱਚਾ ਨਹੀਂ ਹੋਇਆ, ਭਾਵੇਂ ਉਹਦੇ ਵੱਸ ਦੀ ਗੱਲ ਨਹੀਂ। ਸਾਧ ਸੰਗਤ ਵਿਦਿਆ ਦਾਨ ਜਾਨ ਜੈਸੇ ਪਾਂਦਾ ਚਟਸਾਰ ਜੋਰ, ਵਿਦਿਆਹੀਨ ਦੀਨ ਖਲ ਨਾਮ ਉਪਰਾਜ ਹੈ। ਕਿਸੇ ਨੇ ਚਾਟ ਸ਼ਾਲਾ ਬਣਾਈ, ਕਿਸੇ ਨੇ ਸਕੂਲ ਬਣਾਇਆ, ਬੱਚੇ ਪੜ੍ਹਨਗੇ, ਪਰ ਪੜ੍ਹਨ ਦੀ ਬਜਾਏ ਜੇ ਸਾਧ ਸੰਗਤ ਉੱਥੇ ਪੜ੍ਹਾਈ ਕਰਨ ਦੀ ਬਜਾਏ ਬੱਚੇ ਜਾਣ ਤੇ ਖੇਡ ਕੇ ਮੁੜ ਆਉਣ, ਲੋਕ ਕਹਿਣਗੇ ਉਹ ਤੈਨੂੰ ਪੜ੍ਹਨੇ ਵੀ ਪਾਇਆ, ਤੇਰੇ ਤੇ ਖਰਚ ਵੀ ਕੀਤਾ, ਪਰ ਤੈਨੂੰ ਤੇ ਆਪਣਾ ਨਾਮ ਹੀ ਨਹੀਂ ਲਿਖਣਾ ਆਇਆ, ਤੂੰ ਤੇ ਮੂਰਖ ਹੈ, ਮੂਰਖ ਕਹਿਣਗੇ ਉਹਨੂੰ। ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਮਿਤ। ਇੱਥੇ ਗੱਲ ਸਮਝਣ ਵਾਲੀ ਹੈ, ਦਮਦਮੀ ਟਕਸਾਲ ਦੇ ਵਿਦਿਆਰਥੀ ਨੇ ਬਾਬਾ ਅਜੀਤ ਸਿੰਘ। ਟਕਸਾਲਾਂ ਅੱਜ ਦੇ ਸਮੇਂ 'ਚ ਬੜੀਆਂ ਚੱਲ ਰਹੀਆਂ ਨੇ, ਕੋਈ ਕਮੀ ਨਹੀਂ। ਰਾੜਾ ਸਾਹਿਬ ਵੀ ਇੱਕ ਟਕਸਾਲ ਹੈ, ਨਾਨਕ ਸਰ ਦੀ ਵੀ ਇੱਕ ਟਕਸਾਲ ਹੈ, ਸ਼੍ਰੋਮਣੀ ਕਮੇਟੀ ਵੀ ਇੱਕ ਟਕਸਾਲ ਹੈ। ਇਹ ਟਕਸਾਲਾਂ ਨੇ ਵੱਖੋ ਵੱਖਰੀਆਂ, ਸੰਸਥਾਵਾਂ ਨੇ ਵੱਖੋ ਵੱਖਰੀਆਂ, ਵਿਚਾਰਧਾਰਾ ਭਾਵੇਂ ਵੱਖੋ ਵੱਖਰੀਆਂ ਨੇ। ਧਿਆਨ ਦੇਣਾ ਜਰਾ, ਇਹ ਕਾਹਦੇ ਵਾਸਤੇ ਨੇ? ਬਾਬਾ ਦੀਪ ਸਿੰਘ ਦੀ ਟਕਸਾਲ, ਭਾਈ ਮਨੀ ਸਿੰਘ ਦੀ ਟਕਸਾਲ, ਭਾਈ ਦਇਆ ਸਿੰਘ ਦੀ ਟਕਸਾਲ, ਪਿਆਰੇ ਦਇਆ ਸਿੰਘ ਦੀ ਟਕਸਾਲ, ਇਹ ਜਿਹੜੀਆਂ ਟਕਸਾਲਾਂ ਨੇ ਇਹ ਕਾਹਦੇ ਵਾਸਤੇ ਨੇ? ਕਾਹਦੇ ਵਾਸਤੇ ਚਲਾਈਆਂ ਸੀ ਮਹਾਰਾਜ ਨੇ? ਡਾਂਗਾਂ ਖੜਕਾਉਣ ਵਾਸਤੇ? ਕਾਹਦੇ ਵਾਸਤੇ? ਵੀ ਗੱਦੀਆਂ ਪਿੱਛੇ ਲੜਿਆ ਕਰਨਗੇ, ਵੀ ਇਹ ਆਪਸ ਚ ਗੋਲੀ ਚੱਲਦੀ ਰਹੇ, ਵੀ ਮੈਨੂੰ ਗੱਦੀ ਮਿਲੇ, ਉਹ ਕਹਿੰਦਾ ਮੈਨੂੰ ਗੱਦੀ ਮਿਲੇ, ਗੱਦੀਆਂ ਦਾ ਝਗੜਾ। ਧਿਆਨ ਦੇਣਾ, ਮੈਂ ਵੀ ਬੇਨਤੀ ਅੱਗੇ ਕਰਦਾ, ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਮਿਤ। ਇਹ ਸਾਖਾਂ ਕਾਹਦੇ ਵਾਸਤੇ ਚਲਾਈਆਂ, ਇਹ ਟਕਸਾਲਾਂ ਕਾਹਦੇ ਵਾਸਤੇ ਚਲਾਈਆਂ ਨੇ? ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਮਿਤ, ਵੀ ਲੋਕਾਂ ਨੂੰ ਗਿਆਨ ਹੋਏ। ਟਕਸਾਲਾਂ ਦੀ ਕੋਈ ਕਮੀ ਨਹੀਂ, ਪ੍ਰਚਾਰਕਾਂ ਦੀ ਕੋਈ ਕਮੀ ਨਹੀਂ, ਪ੍ਰਚਾਰ ਦੀ ਵੀ ਅੱਜ ਕੋਈ ਕਮੀ ਨਹੀਂ। ਇੰਨੀਆਂ ਟਕਸਾਲਾਂ ਚਲਾਈਆਂ ਮਹਾਰਾਜ ਨੇ ਗਿਆਨ ਕਰਾਉਣ ਵਾਸਤੇ, ਖੁਦ ਵਿਦਿਆ ਪੜ੍ਹਾਈ। ਸਾਧ ਸੰਗਤ ਜੇ ਗਿਆਨ ਪ੍ਰਾਪਤ ਨਹੀਂ ਕਰ ਸਕੇ, ਅਜੇ ਵੀ ਠੇਕਾ ਚੰਗਾ ਲੱਗਦਾ, ਅਜੇ ਵੀ ਨਾਈ ਦੀ ਦੁਕਾਨ ਤੇ ਜਾਣਾ ਚੰਗਾ ਲੱਗਦਾ, ਭਾਈ ਸਾਹਿਬ ਕਹਿੰਦੇ ਬਿਨ ਗੁਰ ਗਿਆਨ ਧ੍ਰਿਗ ਜਨਮ ਕੋ ਲਾਜ ਹੈ। ਓਏ ਮੂਰਖਾ, ਆਪਣੇ ਜਨਮ ਨੂੰ ਲਾਜ ਲਾਉਣਾ? ਆਖੋ ਸਤਨਾਮ, ਲਾਜ ਲਾ ਰਿਹਾ ਆਪਣੇ ਜਨਮ ਨੂੰ। ਹੁਣ ਸਮੇਂ ਸੰਭਾਲ ਕਰੀਏ। ਮੈਂ ਬੇਨਤੀ ਕਰ ਚੁੱਕਿਆ ਕਿ ਗੱਦੀ, ਅੱਜ ਝਗੜੇ ਗੱਦੀਆਂ ਦੇ ਬਹੁਤ ਨੇ, ਗੱਦੀਆਂ ਦੇ ਬੜੇ ਝਗੜੇ ਨੇ, ਪਰ ਸਾਡੇ ਸਿੱਖ ਪੰਥ ਵਿੱਚ, ਧਿਆਨ ਦੇਣਾ, ਸਿੱਖ ਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਦੀ ਤੋਂ ਬਿਨਾਂ ਕਿਸੇ ਹੋਰ ਦੀ ਗੱਦੀ ਜੇ ਚੱਲਦੀ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਤੇ ਅਸੀਂ ਨਹੀਂ ਚੱਲੇ। ਇੱਥੇ ਗੱਦੀ ਇੱਕ ਹੈ ਸਿੱਖ ਪੰਥ ਵਿੱਚ, ਹੋਰਾਂ ਦੀ ਗੱਲ ਨਹੀਂ ਮੈਂ ਕਰਦਾ। ਹਿੰਦੂ ਭਰਾਵਾਂ ਵਿੱਚ ਬੜੀਆਂ ਗੱਦੀਆਂ ਨੇ, ਕੋਈ ਘਾਟ ਨਹੀਂ, ਸਾਰੇ ਹੀ ਪ੍ਰਚਾਰਕ ਉਹਨਾਂ ਨੂੰ ਗੁਰੂ ਜੀ ਕਹਿੰਦੇ ਨੇ। ਜਿਹੜਾ ਪ੍ਰਚਾਰਕ ਹੈ ਨਾ ਹਿੰਦੂਆਂ ਦਾ, ਉਹ ਕਹਿਣਗੇ ਗੁਰੂ ਜੀ, ਠੀਕ ਹੈ ਉਹਨਾਂ ਦੇ ਧਰਮ, ਉਹਨਾਂ ਦਾ ਧਰਮ ਆਗਿਆ ਦਿੰਦਾ ਹੈ ਉਹ ਗੁਰੂ ਜੀ, ਇਸਲਾਮ ਧਰਮ ਵਾਲੇ ਇਜਾਜ਼ਤ ਦੇਣ, ਉਹ ਜਿਹੜਾ ਮਰਜ਼ੀ ਪੀਰ ਪੈਗੰਬਰ ਬਣ ਜਾਵੇ, ਪਰ ਸਾਡੇ ਸਿੱਖ ਧਰਮ ਦੇ ਵਿੱਚ ਇੱਕੋ ਗੱਦੀ ਹੈ ਤੇ ਉਹ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲੀ ਹੈ, ਦੂਜੀ ਤੇ ਗੱਦੀ ਵੀ ਕੋਈ ਨਹੀਂ। ਆਖੋ ਸਤਨਾਮ, ਜੇ ਦੂਜੀ ਗੱਦੀ ਚੱਲ ਰਹੀ ਹੈ, ਜੇ ਗੱਦੀ ਕੋਈ ਹੋਰ ਚੱਲ ਰਹੀ ਹੈ ਨਾ, ਤੇ ਖਿਮਾ ਕਰਨਾ, ਫਿਰ ਅਸੀਂ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੋਏ, ਅਸੀਂ ਨਹੀਂ ਮੰਨੀ। ਇੱਥੇ ਕਹਿੰਦੇ ਨਹੀਂ ਫਲਾਣਾ ਸੰਤ ਸੀ ਗੱਦੀ ਤੇ ਹੁਣ ਦੂਜਾ ਸੰਤ ਗੱਦੀ ਤੇ ਆ ਗਿਆ, ਨਹੀਂ ਨਹੀਂ, ਇੱਥੇ ਤੇ ਸੇਵਾਦਾਰ ਨੇ, ਗੱਦੀ ਕੋਈ ਹੈ। ਖੋ ਸਤਨਾਮ,
ਸ੍ਰੀ ਵਾਹਿਗੁਰੂ।
1708 ਵਿੱਚ ਇਹ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲ ਗਈ, 1708 ਤੱਕ 8 ਵਿੱਚ, ਤੇ ਇਹ ਸਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਹੀ ਰਹੇਗੀ, ਹੋਰ ਨਹੀਂ ਕੋਈ ਆ ਸਕਦਾ।
ਸਤਿ ਸ੍ਰੀ ਅਕਾਲ।
ਇਹ ਗੱਦੀ ਇਸ ਗੱਦੀ ਦੇ ਸੇਵਾਦਾਰ ਹਜ਼ਾਰਾਂ ਹੋ ਸਕਦੇ ਨੇ, ਆ ਸਾਰੀ ਜਿੰਨੇ ਬੈਠੇ ਆਪਾਂ, ਕਾਂਗਿਆਰੀ ਵੀ ਵੈਸੇ ਹੁੰਦੀ ਹੈ ਪਰ ਸਾਰੇ ਇੱਕੋ ਗੱਦੀ ਦੇ ਸੇਵਾਦਾਰ ਹਾਂ, ਅਸੀਂ ਸਾਰੇ ਇਹਨਾਂ ਦੇ ਸੇਵਾਦਾਰ ਹਾਂ, ਸਾਰੇ ਸਾਰਾ ਸਿੱਖ ਜਗਤ ਜਗਤ ਸਾਰਾ ਖਾਲਸਾ ਪੰਥ ਝੁਕਦਾ ਇੱਕੋ ਗੱਦੀ ਦੇ ਅੱਗੇ, ਹੋਰ ਕੋਈ ਨਹੀਂ, ਹੋਰ ਤੇ ਗੱਦੀ ਹੋਈ ਕੋਈ ਨਹੀਂ, ਇੱਕੋ ਗੱਦੀ। ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਥੋੜਾ ਜਿਹਾ ਪਿੱਛੇ ਚੱਲੀਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਇੱਕ ਕੀਤੀ ਹੈ, ਗੁਰੂ ਨਾਨਕ ਸਾਹਿਬ ਨੇ ਜਾਤਾਂ ਕਪਾਤਾਂ ਦਾ ਖੰਡਨ ਕੀਤਾ, लोग कहिंदे ने आ शूदर है मर्दाना, महाराज कहिंदे ओ लोगो तुसी भावे कही जाओ ओ शूदर है पर मर्दाना इनू मैं अपना साथी बना के नाल तोरना है, मैं मर्दाने नू नाल बिठाउणा है बराबर। वेखण वालिआं कहा हैरान होके वेखो हिंदू दे नाल मुसलमान जांदा, समझण वालिआं समझ के क्या नहीं नहीं एक अल्लाह ते दूजा भगवान जांदा, वंडन लई ज्ञान मनुखता नू एक गीता ते दूजा कुरान जांदा, इना छड्डे ने परिवार जहान पिछे ना पिछे अज सारा
जहान जांदा
जहान जांदा। गुरु नानक साहब ने मरदाने नू अपने नाल लिया, कहिंदे मरदानिया चल चलीए, महाराज चले क्यों समा कैसा आ गया सी, शर्म धर्म दोए कूड़ फिरे कूड़ फिरे प्रधान वे लालो, कूड़ फिरे कूड़ फिरे प्रधान वे लालो, कूड़ फिरे बोलो जरा बोलो भाई सिंह शर्म धर्म दोए सप खलोए, मरदाने नू ले लिया नाल, भाई बाला भाई मरदाना, लोग कहिंदे ने मरदाना शूदर है, गुरु नानक साहब ने मरदाने नू आख्या मरदानिया लोग तेनू शूदर कहिंदे ने पर मैं तेनू अपने सज्जे पासे बिठाया करांगा खुसतना
श्री वाहेगुरु।
इहनू कहिंदे ने गरीब नवाज, इहनू कहिंदे ने पारोपकार, लोग कहिंदे शूदर, महाराज कहिंदे आ जा बराबर बह इत्थे सज्जे पासे बिठाउंदे सी महाराज मरदाने। महाराज ने एक कर दिते जातां कपातां दा वहम कढ़न वास्ते, महाराज ने चार उदासियां कीतियां, साढ़े मन दे वहम निकल जाण, साढ़े मन दे भरम निकल जाण, थां थां दे उत्ते जा के बाणी उच्चारण कीती। ध्यान देना जरा, गुरु अंगद साहब महाराज आए, धन गुरु अंगद साहब महाराज आए ते महाराज जी ने साडी बोली एक करन वास्ते गुरमुखी पढ़ाई, खंडूर साहब की पावन धरती ते ਹੁਣ ਸੰਗਤਾਂ ਹਾਜ਼ਰੀ ਭਰਦੀਆਂ ਰਹੀਆਂ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਾਡੀ ਬੋਲੀ ਇੱਕ ਕੀਤੀ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸੰਗਤ ਤੇ ਪੰਗਤ ਦੀ ਮਰਿਆਦਾ ਕਾਇਮ ਕਰਕੇ ਸਾਡਾ ਪ੍ਰਸ਼ਾਦਾ ਇੱਕ ਕਰਤਾ, ਇੱਕੋ ਪੰਗਤ 'ਚ ਬਹਿ ਕੇ ਛਕਣਗੇ ਸਾਰੇ, ਪ੍ਰਸ਼ਾਦਾ ਇੱਕ ਤੇ ਬੌਲੀ ਸਾਹਿਬ ਬਣਾਈ। ਬੌਲੀ ਸਾਹਿਬ ਦਾ ਮਤਲਬ ਕੀ ਹੈ? ਅੱਜ ਗੋਇੰਦਵਾਲ ਸਾਹਿਬ ਮੈਂ ਜਾਣਾ ਕਈ ਵਾਰੀ ਤੇ ਮੈਂ ਵੇਖਦਾ ਹੁੰਦਾ ਉੱਥੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਆਮ ਇਹ ਗੱਲ ਪ੍ਰਚਲਿਤ ਹੋ ਚੁੱਕੀ ਹੈ ਕਿ ਜਪਜੀ ਸਾਹਿਬ ਦਾ ਪਾਠ ਕਰੋ, ਇਸ਼ਨਾਨ ਕਰੋ, ਫਿਰ ਇੱਕ ਪੌੜੀ ਤੇ ਇੱਕ ਪਾਠ ਕਰੋ, ਫਿਰ ਇਸ਼ਨਾਨ ਕਰੋ, 24 84 ਖਿਮਾ ਕਰਨਾ, 84 ਪਾਠ, 84 ਪੌੜੀਆਂ, 84 ਇਸ਼ਨਾਨ ਕਰਾਂਗੇ, 84 ਕੱਟੀ ਜਾਏਗੀ। ਪਰ ਜਰਾ ਧਿਆਨ ਦੇਣਾ, 84 ਕੱਟੀ ਜਾਏਗੀ। ਗੁਰਮੁਖੋ ਜਪਜੀ ਸਾਹਿਬ ਮਨ ਲਾ ਕੇ ਪੜ੍ਹ ਲਓ, 84 ਤੇ ਜਿੱਥੇ ਮਰਜ਼ੀ ਪੜ੍ਹ ਲਓ ਉੱਥੇ ਕੱਟੀ ਜਾਏਗੀ। ਪਰ ਇੱਕ ਗੱਲ ਦਾ ਜਰਾ ਧਿਆਨ ਦੇਣਾ, 84 ਕੱਟੀ ਜਾਏਗੀ, ਇਹ ਵਚਨ ਨੇ ਸਤਿਗੁਰਾਂ ਦੇ, ਪਰ 84 ਤਾਂ ਕੱਟੀ ਜਾਏਗੀ ਬੌਲੀ 'ਚ ਇਸ਼ਨਾਨ ਕਰਨ ਤੋਂ ਪਹਿਲਾਂ। ਇਹ ਗੱਲ ਸਮਝ ਲਏ, ਬੌਲੀ ਬਣਾਈ ਕਾਹਦੇ ਵਾਸਤੇ ਸੀ, ਇਹਦਾ ਮਨੋਰਥ ਕੀ ਹੈ, ਤੇ ਬੌਲੀ 'ਚ ਇਸ਼ਨਾਨ ਕਰਕੇ ਗੁਰੂ ਅਮਰਦਾਸ ਮਹਾਰਾਜ ਦੀ ਵਿਚਾਰਧਾਰਾ ਜੇ ਸਾਡੇ ਹਿਰਦੇ 'ਚ ਨਹੀਂ ਵਸੀ, ਯਾਦ ਰੱਖਣਾ ਕਦੇ ਵੀ 84 ਨਹੀਂ ਕੱਟੀ ਜਾ ਸਕਦੀ। ਕਿਵੇਂ? ਹੁਣ ਬੌਲੀ ਦਾ ਅਰਥ ਕੀ ਹੈ? ਖੂਹ ਦੇ ਦੋ ਨਾਮ ਨੇ, ਜਿੱਥੇ ਡੋਲ ਵਿੱਚ ਸੁੱਟ ਕੇ ਪਾਣੀ ਭਰਿਆ ਜਾਏ ਉਹ ਹੈ ਖੂਹ। ਖੂਹ ਦਾ ਦੂਜਾ ਨਾਮ ਹੈ ਬੌਲੀ, ਜਿੱਥੇ ਵਿੱਚੋਂ ਜਾ ਕੇ ਪੌੜੀਆਂ ਰਾਹੀਂ ਪਾਣੀ ਲੈ ਕੇ ਆਈਏ ਉਹ ਹੈ ਬੌਲੀ। ਪਰ ਇਹ ਬੌਲੀ ਕਾਹਦੇ ਵਾਸਤੇ ਬਣਾਈ ਮਹਾਰਾਜ ਨੇ? ਬੌਲੀ ਬਣਾਉਣ ਦਾ ਕਾਰਨ ਕੀ ਸੀ? ਮਹਾਰਾਜ ਨੇ ਆ ਕੇ ਵੇਖਿਆ ਵੀ ਇੱਥੇ ਤੇ ਖੂਹ ਵੱਖੋ ਵੱਖਰੇ ਨੇ, ਆ ਜੀ ਜ਼ਿਮੀਂਦਾਰਾਂ ਦਾ ਖੂਹ ਹੈ, ਆ ਜੀ ਰਮਦਾਸੀਆਂ ਦਾ ਖੂਹ ਹੈ, ਆ ਪੰਡਤਾਂ ਦਾ ਖੂਹ ਹੈ, ਆ ਖੱਤਰੀਆਂ ਦਾ ਖੂਹ ਹੈ, ਥਾਂ ਥਾਂ ਤੇ ਖੂਹ ਵੱਖਰੇ ਸੀ। ਮਹਾਰਾਜ ਨੇ ਕਹਿੰਦੇ ਲਓ ਭਾਈ ਆ ਅਸੀਂ ਖੂਹ ਲਵਾਤਾ, ਇਹ ਸਭ ਦਾ ਸਾਂਝਾ ਖੂਹ ਹੈ, ਇੱਥੋਂ ਜਿਹੜਾ ਮਰਜ਼ੀ ਪਾਣੀ ਭਰ ਕੇ ਲੈ ਲਏ। ਇਹਦਾ ਮਤਲਬ ਕੀ ਹੈ ਬੌਲੀ ਸਾਹਿਬ ਦਾ? ਜਿਹੜੀ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਬਣਾਈ ਗਈ ਉਹਦਾ ਕਾਰਨ ਸੀ ਕਿ ਲੋਕਾਂ ਦੇ ਅੰਦਰ ਜਿਹੜਾ ਜਾਤ ਕਪਾਤ ਦਾ ਵਹਿਮ ਹੈ ਨਾ ਉਹ ਨਿਕਲ ਜਾਵੇ, ਸਾਰੇ ਇੱਕੋ ਥਾਂ ਤੇ ਇਸ਼ਨਾਨ ਕਰਨ, ਮਨ ਚੋਂ ਵਹਿਮ ਨਿਕਲੇ, ਜਾਤਾਂ ਦਾ ਖੰਡਨ ਹੋ ਜਾਵੇ, ਵਹਿਮ ਭਰਮ ਸਾਡੇ ਦੂਰ ਹੋ ਜਾਣ। ਇਸ ਕਰਕੇ ਮਹਾਰਾਜ ਨੇ ਬੌਲੀ ਸਾਹਿਬ ਬਣਾਈ ਸੀ। ਜਰਾ ਧਿਆਨ ਦੇਣਾ, ਜੇ ਅਸੀਂ ਗੋਇੰਦਵਾਲ ਸਾਹਿਬ ਗਏ ਹਾਂ, ਬੌਲੀ ਦੇ ਵਿੱਚ 84 ਵਾਰੀ ਇਸ਼ਨਾਨ ਕੀਤਾ, 84 ਜਪਜੀ ਸਾਹਿਬ ਦੇ ਪਾਠ ਕੀਤੇ ਨੇ, 84 ਇਸ਼ਨਾਨ ਕੀਤੇ ਨੇ, ਪਰ ਜੇ ਆ ਕੇ ਫਿਰ ਵੀ ਫਰਕ ਸਮਝਦਾ ਹੈ, ਆ ਜੀ ਛੋਟੀ ਜਾਤ ਦਾ ਮੈਂ ਵੱਡੀ ਜਾਤ ਦਾ, ਆ ਨੀਚ ਜਾਤ ਦਾ ਮੈਂ ਉੱਚੀ ਜਾਤ ਦਾ, ਯਾਦ ਰੱਖਿਓ ਬੌਲੀ ਸਾਹਿਬ ਦੇ ਇਸ਼ਨਾਨਾਂ ਨੇ 84 ਨਹੀਂ ਜੇ ਕੱਟਣੀ। ਆਖੋ ਸਤਨਾਮ
ਵਾਹਿਗੁਰੂ।
ਬੌਲੀ ਸਾਹਿਬ ਦਾ ਅਸਲੀ ਭਾਵ ਕੀ ਹੈ? ਬੌਲੀ ਸਾਹਿਬ ਦਾ ਮੇਨ ਅਰਥ ਕੀ ਹੈ? ਬੌਲੀ ਸਾਹਿਬ ਜਾਈਏ, ਇਸ਼ਨਾਨ ਕਰੀਏ ਤੇ ਸਾਡੇ ਅੰਦਰੋਂ ਇੱਕੋ ਹੀ ਆਵਾਜ਼ ਫਿਰ ਨਿਕਲੇ, ਕਿਹੜੀ? ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ, ਭਾਈ ਭਾਈ ਬਣ ਕੇ, ਪੁੱਤਰ ਸੀਤਾਰ ਰਹੀਏ ਭਾਈ ਭਾਈ ਬਣ ਕੇ,
भाई भाई मानक प्यारे जी रहिए भाई भाई मानक
प्यारे जी रहिए भाई भाई मानक प्यारे जी रहिए भाई भाई मानक
एकस के हम बारक तू मेरा जे गोइंदवाल साहब गए ते आके फिर भी जातां दा वहम बढ़िया होया है फिर गोइंदवाल साहब जाण दा की फायदा होया बौली साहब च इशनान करिए जातां दा वहम साडे अंदरों निकल जाए जातां दा भरम साडे अंदरों निकल जाए फिर फायदा गोइंदवाल साहब जाण दा। धन गुरु रामदास महाराज ने कृपा की साध संग जी अमृतसर बख्शिश कर दी चार दरवाजे गुरु अर्जन देव महाराज ने उदी उसारी मुकम्मल करवाई गुरु अर्जन देव महाराज ने फिर कृपा की सारे भगतान की बाणी एक की सारा जतन सानू एक करन वास्ते होया सारिया कोशिशा हुई सानू एक करन वास्ते पर दुख की गल यह है अजे असी एक नहीं होए होरां नाल ते असी की बना के रखनी सी साडी आपस च नहीं बनती आपस में ही फुट पई हुई है। धन गुरु अर्जन देव महाराज ने गुरु ग्रंथ साहिब महाराज की जो बाणी नूं एकत्र करना शुरू किया बाणी एकत्र करके फिर आदि बीड़ की आरंभता करवा दी भाई गुरदास जी तो बाणी लिखवानी शुरू की गुरु नानक साहब की बाणी गुरु अंगद साहब की बाणी गुरु अमरदास महाराज की बाणी धन गुरु रामदास महाराज की बाणी भगतां की बाणी सारी एकत्र की गोइंदवाल साहब जी गोइंदवाल साहब जाके बाबा मोहन जी तो भी पोथियां लेके आंदियां सारी बाणी एकत्र की अमृतसर साहब की पावन धरती ते उत्थे फिर बाणी लिखनी शुरू कर दी कोई वितकरा नहीं रखिया कोई भेदभाव नहीं रखिया साध संगत ये सब की सांझी बाणी है खत्री ब्राह्मण सूद वैश उपदेश चौं वर्णा को सांझा सारिआं नूं महाराज ने सांझा उपदेश दिता हुण ये राम 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 जपण वाले वो राम वी विच बाणी दे आया 2533 वारी गुरु ग्रंथ साहिब महाराज विच राम शब्द आउंदा 2533 वारी वाहिगुरु ते 13 वारी भी आउंदा खो सतनाम
वाहिगुरु
कृष्ण भी आया 22 वारी गुरु ग्रंथ साहिब महाराज विच कृष्ण आया 22 वारी अल्लाह शब्द भी आया 46 वार अल्लाह शब्द महाराज ने वरते वाहिगुरु 13 वार वाहिगुरु 3 वार सो साध संगत हुण राम शब्द भी अल्लाह शब्द भी इत्थे कोई वितकरा नहीं सब दा सत्कार कीता महाराज ने पर साडे दे विच अज फर्क पए होए ने साडियां आपस विच डांगा चलदियां ने झगड़े हो रहे ने होरां नाल ते की मिल के बहना सी साडा पंथ ही सारा एक थां इकट्ठा नहीं हुंदा फुट जे फुट निकल जाए चढ़ती कला साड़ी मैं पहले दवाना विच भी बेनती की धन गुरु अर्जन देव महाराज ने संपूर्ण बाणी लिखवा के साध संत 1875 अंग ने पहली जड़ी बीड़ प्रकाश की सी जड़ी गुरु ग्रंथ साहिब महाराज की बीड़ जिदा आप प्रकाश दिवस मना रहे हैं ना 400 साल उस बीड़ दे कुल अंग ने 1875 उस बीड़ दे ਤੇ ਸਾਧ ਸੰਗਤ ਜਦੋਂ ਮਹਾਰਾਜ ਨੇ ਸਾਰੀ ਬਾਣੀ ਇਕੱਤਰ ਕੀਤੀ ਗੁਰੂ ਅਰਜਨ ਦੇ ਮਹਾਰਾਜ ਨੇ ਨਾਮ ਕੀ ਰੱਖਿਆ ਪਹਿਲਾ ਨਾਮ ਸੀ ਗੁਰੂ ਗ੍ਰੰਥ ਸਾਹਿਬ ਮਰਦਾ ਪੋਥੀ ਸਾਹਿਬ ਪੋਥੀ ਪਰਮੇਸ਼ਰ ਕਾ ਥਾਨ ਜਦੋਂ ਪ੍ਰਕਾਸ਼ ਕੀਤਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ ਗਿਆ ਸਤਿਗੁਰਾਂ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਰਾਤ ਨੂੰ ਸੋਖਾਸਨ ਕਿੱਥੇ ਕਰਨਾ ਹੈ ਮਹਾਰਾਜ ਜੀ ਕਹਿੰਦੇ ਕੋਠਾ ਸਾਹਿਬ ਵਿੱਚ ਜਿੱਥੇ ਸਾਡਾ ਆਸਣ ਲੱਗਿਆ ਹੁੰਦਾ ਨਾ ਬੈੱਡ ਲੱਗਦਾ ਸਾਡਾ ਉਹ ਕੱਢ ਦਿਓ ਬਾਹਰ ਇੱਕ ਨਵਾਂ ਬੈੱਡ ਬਣਾ ਕੇ ਲਾਓ ਨਵਾਂ ਬੈੱਡ ਲਾ ਦਿੱਤਾ ਨਵੀਂ ਵਿਛਾਈ ਕਰ ਦਿੱਤੀ ਗਈ ਸੱਚੇ ਪਾਤਸ਼ਾਹ ਆਪ ਜੀ ਕਿੱਥੇ ਆਰਾਮ ਕਰੋਗੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰੇ ਵਾਸਤੇ ਬੈੱਡ ਦੇ ਥੱਲੇ ਇੱਕ ਖੱਦਰ ਦਾ ਖੇਸ ਵਿਛਾ ਦਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਖੱਦਰ ਦਾ ਖੇਸ ਵਿਛਾ ਦਿਓ ਥੱਲੇ ਮੈਂ ਉਹਦੇ ਉੱਤੇ ਹੀ ਆਰਾਮ ਕਰ ਲਿਆ ਕਰੂੰ ਅੱਜ ਤੱਕ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਜਦੋਂ ਜਾਂਦੇ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਮਰ ਦਾ ਸੋਖਾਸਨ ਕੀਤਾ ਜਾਂਦਾ ਹੈ ਉਹਦੇ ਥੱਲੇ ਅੱਜ ਵੀ ਇੱਕ ਖੱਦਰ ਦਾ ਖੇਸ ਵਿਛਾਉਂਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਾ ਕੇ ਦਰਸ਼ਨ ਕਰ ਲਿਓ ਅੱਜ ਵੀ ਵਿਛਾਉਂਦੇ ਨੇ ਕਿਉਂ ਇਹ ਮਹਾਰਾਜ ਜੀ ਦੇ ਵੇਲੇ ਤੋਂ ਮਰਿਆਦਾ ਚੱਲਦੀ ਆ ਰਹੀ ਹੈ ਇੰਨਾ ਸਤਿਕਾਰ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਕਰਦੇ ਸੀ ਅਦਬ ਸਤਿਕਾਰ ਕਰਦੇ ਸੀ ਸੋ ਸਾਧ ਸੰਗਤ ਸਾਨੂੰ ਵੀ ਮਹਾਰਾਜ ਨੇ ਬਾਣੀ ਦਾ ਸਤਿਕਾਰ ਕਰਨਾ ਸਿਖਾਇਆ ਜੇ ਸਤਿਕਾਰ ਹੀ ਨਾ ਕੀਤਾ ਫਿਰ ਕੋਈ ਫਾਇਦਾ ਨਹੀਂ ਮਹਾਰਾਜ ਦਾ ਹੁਕਮ ਕੀ ਹੈ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅੱਗੇ ਫਿਰ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਇੱਥੇ ਜ਼ਰਾ ਧਿਆਨ ਦੇਣਾ ਇਸ ਪੰਗਤੀ ਵੱਲ ਮਹਾਰਾਜ ਕਹਿੰਦੇ ਨੇ ਗੁਰੂ ਗ੍ਰੰਥ ਜੀ ਮੰਨਿਓ ਤੇ ਮੰਨਿਓ ਕਿਵੇਂ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਿਓ ਅਸੀਂ ਇਹਦਾ ਮਤਲਬ ਕੀ ਸਮਝਿਆ ਅਰਥ ਕੀ ਸਮਝਿਆ ਅਸੀਂ ਲੋਕਾਂ ਨੇ ਸਮਝ ਲਿਆ ਵੀ ਦੇਹ ਕਰਕੇ ਮੰਨਣਾ ਹੈ ਕਿਵੇਂ ਆ ਬੇਨਤੀ ਵੱਲ ਜ਼ਰਾ ਧਿਆਨ ਦਿਓ ਭਾਈ ਦੇਹ ਕਰਕੇ ਮੰਨਣਾ ਹੈ ਉਹ ਕਿਵੇਂ ਮੰਨਣਾ ਹੈ ਵੀ ਸੈਂਟ ਛਿੜਕਿਆ ਕਰੀਏ ਇਹ ਦੇਹ ਕਰਕੇ ਮੰਨਣਾ ਹੋ ਗਿਆ ਜਿਵੇਂ ਆਪਾਂ ਹਾਰ ਪਾਉਂਦੇ ਹਾਂ ਹਾਰ ਪਾ ਦਿਓ ਜਿਵੇਂ ਸਰੀਰ ਤੇ ਪਾਈਦੇ ਨੇ ਇਹ ਦੇਹ ਕਰਕੇ ਮੰਨਣਾ ਹੋ ਗਿਆ ਸਿਆਲ ਵਿੱਚ ਰਜਾਈ ਦੇ ਦਿਓ ਇਹ ਦੇਹ ਕਰਕੇ ਮੰਨਣਾ ਹੋ ਗਿਆ ਗਰਮੀ ਦੇ ਵਿੱਚ ਕੂਲਰ ਲਾ ਦਿਓ ਇਹ ਦੇਹ ਕਰਕੇ ਮੰਨਣਾ ਹੋ ਗਿਆ ਪਰ ਨਹੀਂ ਸਾਧ ਸੰਗਤ ਜੀ ਇਹਨੂੰ ਦੇਹ ਕਰਕੇ ਮੰਨਣਾ ਨਹੀਂ ਕਹਿੰਦੇ ਇਹ ਹੈ ਸਾਡੀ ਸ਼ਰਧਾ ਇਹ ਹੈ ਸਾਡੀ ਸ਼ਰਧਾ ਵੀ ਅਸੀਂ ਗਰਮੀ ਦੇ ਵਿੱਚ ਕੂਲਰ ਲਾਉਣਾ ਹੈ ਸਿਆਲ ਵਿੱਚ ਅਸੀਂ ਰਜਾਈ ਦੇਣੀ ਹੈ ਇਹ ਸਾਡੀ ਸ਼ਰਧਾ ਹੈ ਪਰ ਇਹਨੂੰ ਦੇਹ ਕਰਕੇ ਮੰਨਣਾ ਨਹੀਂ ਕਹਿੰਦੇ ਦੇਹ ਕਰਕੇ ਮੰਨਣ ਦਾ ਅਰਥ ਕੀ ਸੀ ਸਤਿਗੁਰਾਂ ਦੇ ਬਚਨ ਸਨ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜਿਵੇਂ ਗੁਰੂ ਅਰਜਨ ਦੇ ਮਰ ਦੇ ਸਰੀਰ ਦੇ ਕੋਲ ਬਹਿ ਕੇ ਬਚਨ ਸੁਣਦੇ ਸੀ ਨਾ ਸਾਰੇ ਜਿਵੇਂ ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਕੋਲ ਬਹਿ ਕੇ ਸੁਣਦੇ ਸੀ ਵੀ ਅਸੀਂ ਮਰ ਦੇ ਚਰਨਾਂ 'ਚ ਬੈਠੇ ਹਾਂ ਸਤਿਗੁਰੂ ਹਾਜ਼ਰ ਬੈਠੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਇਹ ਨੇ ਕਿ ਇੰਜ ਸੁਣਿਓ ਅਸੀਂ ਸਰੀਰ ਦੇ ਕੋਲ ਹੀ ਬੈਠੇ ਹਾਂ ਇੰਜ ਮੰਨਿਓ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੀਰ ਦੇ ਕੋਲ ਹੀ ਬੈਠੇ ਹਾਂ ਆਹ ਪਹਿਲੇ ਪਾਤਸ਼ਾਹ ਦਾ ਹੁਕਮਨਾਮਾ ਜਿਹੜਾ ਆਇਆ ਇਹ ਗੁਰੂ ਨਾਨਕ ਸਾਹਿਬ ਖੁਦ ਬੋਲ ਰਹੇ ਨੇ ਇਹ ਹੈ ਦੇਹ ਕਰਕੇ ਮੰਨਣਾ ਕੀ ਹੈ ਵੀ ਕੂਲਰ ਲਾ ਦਿਓ ਰਜਾਈ ਪਾ ਦਿਓ ਮੰਨ ਲਿਆ ਇਹਨੂੰ ਦੇਹ ਕਰਕੇ ਮੰਨਣਾ ਨਹੀਂ ਕਹਿੰਦੇ ਪ੍ਰਗਟ ਗੁਰਾਂ ਕੀ ਦੇਹ ਕਿਵੇਂ ਪ੍ਰਗਟ ਕਰਕੇ ਮੰਨਿਓ ਵੀ ਮੈਂ ਦਸੇ ਪਾਤਸ਼ਾਹੀਆਂ ਦੇ ਚਰਨਾਂ 'ਚ ਬੈਠਾ ਇਹ ਮੰਨਿਆ ਆਪਾਂ ਨਹੀਂ ਮੰਨਿਆ ਸਤਿਗੁਰਾਂ ਤੋਂ ਧਿਆਨ ਹਟਾ ਕੇ ਕਿਸੇ ਪਾਸੇ ਹੋਰ ਕਿਵੇਂ ਕਰ ਲਾਂਗੇ ਜੇ ਦੇਹ ਕਰਕੇ ਮੰਨਦੇ ਹਾਂ ਜੇ ਆਪਾਂ ਕਹਿੰਦੇ ਆ ਨਾ ਵੀ ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਨੇ ਮੈਨੂੰ ਬੇਨਤੀ ਨਾ ਕਰਨੀ ਪਵੇ ਵੀ ਮਹਾਰਾਜ ਤੋਂ ਪਹਿਲਾਂ ਕਿਉਂ ਜਾ ਰਹੇ ਹੋ ਭਾਈ ਇਹ ਬੇਨਤੀਆਂ ਕਰਨੀਆਂ ਪੈਂਦੀਆਂ ਨੇ ਕਿਉਂ ਕਿਉਂਕਿ ਅਸੀਂ ਅਜੇ ਦੇਹ ਕਰਕੇ ਮੰਨਿਆ ਨਹੀਂ ਵੀ ਮਹਾਰਾਜ ਸਾਨੂੰ ਵੇਖਦੇ ਨੇ
ਸਤਿ ਸ੍ਰੀ ਅਕਾਲ
ਹੁਣ ਆਮ ਬੇਨਤੀ ਸੰਗਤ ਵਿੱਚ ਕਰਨੀ ਪੈਂਦੀ ਹੈ ਲਓ ਬਈ ਕਿਸੇ ਨੇ ਖੜੇ ਨਹੀਂ ਹੋਣਾ ਪਿਆਰ ਨਾਲ ਬੈਠੇ ਰਹਿਣਾ ਬਾਰ ਬਾਰ ਕਹਿੰਦਾ ਮੈਂ ਰਾਤ ਵੀ ਬੇਨਤੀ ਕੀਤੀ ਸੀ ਨਾ ਵੀ ਕਈ ਵਿੱਚ ਬਹਿੰਦੇ ਨੇ ਸੰਗਤ ਵਿੱਚ ਜਦੋਂ ਵੇਖਿਆ ਹੁਣ ਥੱਕ ਕੇ ਥੋੜੇ ਜਿਹੇ ਚੱਲੀਏ ਉੱਠ ਕੇ ਦੇਹ ਕਰਕੇ ਨਹੀਂ ਮੰਨਦੇ ਇੱਕ ਰਿਸ਼ਤੇਦਾਰ ਵੀ ਆਉਂਦਾ ਉਹਨੂੰ ਵੀ ਬਾਹਰ ਤੱਕ ਵਿਦਿਆ ਕਰਨ ਵਾਸਤੇ ਜਾਂਦੇ ਆ ਇਹ ਨਹੀਂ ਵੀ ਸਤਿਗੁਰੂ ਚਲੇ ਜਾਣਗੇ ਆਪਾਂ ਬਾਅਦ 'ਚ ਚਲੇ ਚੱਲਾਂਗੇ ਘਰ ਕਿਤੇ ਭੱਜ ਚੱਲੇ ਨੇ ਪਰ ਨਹੀਂ ਅਸੀਂ ਅਜੇ ਦੇਹ ਕਰਕੇ ਗੁਰੂ ਗ੍ਰੰਥ ਸਾਹਿਬ ਮਰ ਨੂੰ ਮੰਨਿਆ ਨਹੀਂ ਸਤਿਗੁਰਾਂ ਦੇ ਬਚਨ ਸਨ ਬਚਨਾਂ ਤੇ ਅਜੇ ਅਸੀਂ ਪਹਿਰਾ ਨਹੀਂ ਦਿੱਤਾ ਗੁਰੂ ਗ੍ਰੰਥ ਸਾਹਿਬ ਮਰ ਨੂੰ ਦੇਹ ਕਰਕੇ ਮੰਨਣਾ ਹੁਕਮ ਸੀ ਸਤਿਗੁਰਾਂ ਦਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਿਓ ਚਹੈ ਮਿਲਬੋ ਚਹੈ ਪੜ੍ਹਦੇ ਮਿਲਬੋ ਚਹੈ ਨਹੀਂ ਗੋਜ ਪੋਥੀ ਵਿੱਚ ਲਿਖਿਆ ਜੋ ਪ੍ਰਭ ਕੋ ਮਿਲਿਓ ਚਹੈ ਖੋਜ ਸ਼ਬਦ ਮੈਂ ਲਿਹੇ ਜਿਹਨੇ ਮਿਲਣਾ ਹੈ ਉਹ ਸ਼ਬਦ ਦੀ ਖੋਜ ਕਰ ਲਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਰ ਕਿਹਨੇ ਕੀਤੀ ਹੈ ਸ਼ਬਦ ਦੀ ਖੋਜ ਇਸ ਪਾਸੇ ਧਿਆਨ ਹੀ ਨਹੀਂ ਕੰਮਾਂ ਕਾਰਾਂ ਵਿੱਚ ਲੰਘ ਗਈ ਸਾਰੀ ਜ਼ਿੰਦਗੀ ਵਿਸ਼ਿਆਂ ਵਿਕਾਰਾਂ ਵਿੱਚ ਲੰਘ ਗਈ ਸਾਰੀ ਜ਼ਿੰਦਗੀ ਪਰਿਵਾਰ ਨੂੰ ਪਾਲਦਿਆਂ ਲੰਘ ਗਈ ਸਾਰੀ ਜ਼ਿੰਦਗੀ ਪਰਿਵਾਰ ਪਾਲਣੇ ਨੇ ਨੌਕਰੀਆਂ ਕਰਨੀਆਂ ਨੇ ਬਿਜ਼ਨਸ ਕਰਨੇ ਨੇ ਖੇਤੀਬਾੜੀ ਕਰਨੀ ਹੈ ਪਰ ਸਾਧ ਸੰਗਤ ਜਿਹੜਾ ਅਸਲੀ ਕੰਮ ਸੀ ਜਿਹਦੇ ਵਾਸਤੇ ਸੰਸਾਰ ਵਿੱਚ ਆਏ ਹਾਂ ਉਹ ਵੀ ਕਰਨਾ ਨਾਲ ਨਾਲ ਉਹ ਕੀ ਹੈ ਮਹਾਰਾਜ ਨੇ ਸਾਨੂੰ ਗਿਆਨ ਦਿੱਤਾ ਕਈ ਬੰਦੇ ਪਾਗਲ ਜੰਮਦੇ ਨੇ ਕਈਆਂ ਦਾ ਦਿਮਾਗ ਨਹੀਂ ਹੁੰਦਾ ਸਰੀਰ ਤੇ ਹੈ ਦਿਮਾਗ ਨਹੀਂ ਬੱਚਾ ਜਨਮ ਲੈਂਦਾ ਫਿਰ ਕਹਿੰਦੇ ਪਾਗਲ ਹੈ ਇਹਨੂੰ ਪਾਗਲ ਖਾਨੇ ਛੱਡ ਆਓ ਦਿਮਾਗ ਨਹੀਂ ਤੇ ਬੱਚੇ ਦਾ ਮੋਹ ਵੀ ਨਹੀਂ ਆਉਂਦਾ ਦਿਮਾਗ ਨਹੀਂ ਕਹਿੰਦੇ ਬਿਪਤਾ ਛਿੜ ਗਈ ਮਹਾਰਾਜ ਨੇ ਬੰਦੇ ਨੂੰ ਗਿਆਨ ਦਿੱਤਾ ਹੈ ਇੱਕ ਬੇਨਤੀ ਮੈਂ ਕੱਲ੍ਹ ਵੀ ਕੀਤੀ ਸੀ ਸੱਪ ਨੂੰ ਮਣੀ ਮਿਲਦੀ ਹੈ ਸੱਪ ਨੂੰ ਮਣੀ ਮਿਲਦੀ ਹੈ ਉਸ ਸੱਪ ਨੂੰ ਜਿਹਦੀ ਉਮਰ ਸਾਧ ਸੰਗਤ 100 ਸਾਲ ਤੋਂ ਉੱਪਰ ਹੋ ਜਾਂਦੀ ਮਣੀ ਉਹਦੇ ਅੰਦਰ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ ਮਣੀ ਤੇ ਮਣੀ ਤੋਂ ਸੱਪ ਤਿੰਨ ਕੰਮ ਲੈਂਦਾ ਹੈ ਧਿਆਨ ਦੇਣਾ ਮਣੀ ਤੋਂ ਸੱਪ ਤਿੰਨ ਕੰਮ ਲੈਂਦਾ ਉਹ ਕਿਹੜੇ ਕਿਹੜੇ ਸੱਪ ਤਿੰਨ ਤਰ੍ਹਾਂ ਦੇ ਨੇ ਇੱਕ ਸੱਪ ਤੇ ਉਹ ਨੇ ਜਿਨ੍ਹਾਂ ਨੂੰ ਮਣੀ ਮਿਲ ਗਈ ਉਹਨਾਂ ਨੇ ਕੀ ਕਰਨਾ ਹੈ ਮਣੀ ਨੂੰ ਬਾਹਰ ਕੱਢਣਾ ਹੈ ਮਿੱਟੀ ਦੇ ਵਿੱਚ ਰੱਖ ਲੈਣੀ ਹੈ ਬੜੇ ਖੁਸ਼ ਹੁੰਦੇ ਨੇ ਮਣੀ ਮਿਲ ਗਈ ਮਣੀ ਮਿਲ ਗਈ ਬਹੁਤ ਖੁਸ਼ ਹੁੰਦੇ ਨੇ ਉਹ ਸੱਪ ਆਪੇ ਤੋਂ ਬਾਹਰ ਹੋ ਜਾਂਦਾ ਹੈ ਬੜਾ ਛਾਲਾ ਮਾਰਦਾ ਹੈ ਉਹ ਮਣੀ ਨੂੰ ਮਿੱਟੀ 'ਚ ਹੀ ਗਵਾ ਲੈਂਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਦੂਜੇ ਸੱਪ ਉਹ ਹੁੰਦੇ ਨੇ ਜਿਨ੍ਹਾਂ ਨੂੰ ਮਣੀ ਮਿਲਦੀ ਹੈ ਉਹ ਮਣੀ ਤੋਂ ਕੀ ਕਰਦੇ ਨੇ ਉਹ ਮਣੀ ਨੂੰ ਮੱਸਿਆ ਵਾਲੀ ਰਾਤ ਨੂੰ ਬਾਹਰ ਕੱਢਦੇ ਨੇ ਜਿੱਦਣ ਬਿਲਕੁਲ ਦਿਸੇ ਨਾ ਕੁਛ ਵੀ ਕਾਲੀ ਰਾਤ ਹੋਵੇ ਮੱਸਿਆ ਵਾਲੀ ਰਾਤ ਨੂੰ ਮਣੀ ਨੂੰ ਬਾਹਰ ਕੱਢਦਾ ਸੱਪ ਤੇ ਕੀੜੇ ਆਉਂਦੇ ਨੇ ਪਤੰਗੇ ਆਉਂਦੇ ਨੇ ਪ੍ਰਕਾਸ਼ ਤੇ ਜੇ ਲਾਈਟ ਜਗੇਗੀ ਤੇ ਪਤੰਗੇ ਤੇ ਆਉਣਗੇ ਸੱਪ ਕੱਢਦੇ ਨੇ ਮਣੀ ਨੂੰ ਬਾਹਰ ਜਦੋਂ ਲਾਈਟ ਆਉਂਦੀ ਹੈ ਉਹ ਜਦੋਂ ਪ੍ਰਕਾਸ਼ ਹੁੰਦਾ ਹੈ ਕੀੜੇ ਆਉਂਦੇ ਨੇ ਤੇ ਸੱਪ ਕੀੜੇ ਢਿੱਡ ਭਰਨ ਦਾ ਪੇਟ ਭਰਨ ਦਾ ਕੰਮ ਲੈਂਦਾ ਇਹ ਦੂਜੇ ਸੱਪ ਹੁੰਦੇ ਨੇ ਤੀਜੇ ਸੱਪ ਉਹ ਨੇ ਜਿਹੜੇ ਮਣੀ ਨੂੰ ਮੱਸਿਆ ਵਾਲੀ ਰਾਤ ਨੂੰ ਨਹੀਂ ਕੱਢਦੇ ਉਹ ਖੁਸ਼ ਨਹੀਂ ਹੁੰਦੇ ਉਹ ਨੱਚਦੇ ਨਹੀਂ ਉਹ ਸੱਪ ਖਾਣ ਦਾ ਕੰਮ ਨਹੀਂ ਲੈਂਦੇ ਉਹ ਮਣੀ ਨੂੰ ਪੂਰਨਮਾਸ਼ੀ ਵਾਲੀ ਰਾਤ ਨੂੰ ਬਾਹਰ ਕੱਢਦੇ ਨੇ ਚੰਦਰਮਾ ਦੀਆਂ ਕਿਰਨਾਂ ਮਣੀ ਉੱਤੇ ਪੈਂਦੀਆਂ ਨੇ ਮਣੀ ਦੇ ਉੱਤੇ ਜਿਵੇਂ ਤਰੇਲ ਹੁੰਦੀ ਹੈ ਇਸ ਤਰ੍ਹਾਂ ਪਾਣੀ ਉਹਦੇ ਉੱਤੇ ਬਣਦਾ ਸੱਪ ਵਾਸਤੇ ਉਹੀ ਅੰਮ੍ਰਿਤ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
चंद्रमा दियां किरणां पैणगियां मणि ते पूर्णमाशी वाली रात नूं महीने च एक दिन उन्हां ने इको दिन मणि कढ़नी है एक महीने च इको वारी चंद्रमा दियां किरणां पैणगियां मणि ते मणि उत्ते ਉਹ ਜਿਹੜਾ ਪਾਣੀ ਬਣਦਾ ਹੈ ਨਾ ਉਹਦੇ ਉੱਤੇ ਜਿਵੇਂ ਤਰੇਲ ਬਣਦੀ ਹੈ ਘਾਹ ਦੇ ਉੱਤੇ ਵੇਖਦੇ ਆ ਤਰੇਲ ਉਹ ਮਣੀ ਦੇ ਉੱਤੇ ਜਿਵੇਂ ਜਿਵੇਂ ਉਹ ਪਾਣੀ ਬਣਦਾ ਹੈ ਸੱਪ ਉਹਨੂੰ ਚੱਖਦਾ ਹੈ ਉਹਦੇ ਨਾਲ ਉਹਦੇ ਅੰਦਰਲੀ ਜ਼ਹਿਰ ਖਤਮ ਹੋ ਜਾਂਦੀ ਹੈ ਮਣੀ ਦਿੱਤੀ ਸੀ ਅੰਦਰਲੀ ਜ਼ਹਿਰ ਖਤਮ ਕਰਨ ਵਾਸਤੇ ਸੱਪ ਬੜਾ ਦੁਖੀ ਹੈ ਆਪਣੀ ਜੂਨ ਤੋਂ ਜਿਹੜੇ ਬੰਦੇ ਨੂੰ ਡੰਗ ਮਾਰ ਜੇ ਉਹਨੂੰ ਤੜਫਾ ਦਿੰਦਾ ਹੈ ਉਹਦੇ ਅੰਦਰ ਜ਼ਹਿਰ ਹੈ ਉਹਦਾ ਕੀ ਬਣਦਾ ਹੋਊਗਾ ਬੜਾ ਦੁਖੀ ਹੈ ਸੱਪ ਬਹੁਤ ਤੜਫਦਾ ਪਰ ਰੱਬ ਨੇ ਉਹਨੂੰ ਮਣੀ ਦਿੱਤੀ ਹੈ ਲੈ ਬਈ ਜੇ ਤੂੰ ਆਪਣੇ ਅੰਦਰ ਦੀ ਜ਼ਹਿਰ ਮਾਰਨੀ ਚਾਹੁੰਦਾ ਹੈ ਤੈਨੂੰ ਮਣੀ ਦੇਨੇ ਆ ਮਾਰ ਜ਼ਹਿਰ ਪਰ ਸੱਪ ਕੀ ਕਰਦਾ ਹੈ ਜਾਂ ਤੇ ਖੁਸ਼ ਬਹੁਤਾ ਹੋ ਜਾਂਦਾ ਹੈ ਉਹਨੂੰ ਮਿੱਟੀ 'ਚ ਗਵਾ ਲੈਂਦਾ ਤੇ ਜਾਂ ਫਿਰ ਖਾਣ ਪੀਣ ਦਾ ਕੰਮ ਲੈਂਦਾ ਦੂਜੇ ਸੱਪ ਉਹ ਨੇ ਅਸਲੀ ਕੋਈ ਵਿਰਲਾ ਹੁੰਦਾ ਜਿਹੜਾ ਕਹਿੰਦਾ ਮਣੀ ਦੇ ਨਾਲ ਆਪਣੇ ਅੰਦਰ ਦੀ ਜ਼ਹਿਰ ਮਾਰਨੀ ਹੈ ਤਾਂ ਦਿੱਤੀ ਹੈ ਮੈਨੂੰ ਮਣੀ ਬਿਲਕੁਲ ਇਸੇ ਤਰ੍ਹਾਂ ਪਰਮੇਸ਼ਰ ਵੱਲੋਂ ਅਕਾਲ ਪੁਰਖ ਵੱਲੋਂ ਸਾਨੂੰ ਗਿਆਨ ਦਿੱਤਾ ਗਿਆ ਜਿਹੜਾ ਕਿ ਹੋਰ ਕਿਸੇ ਨੂੰ ਨਹੀਂ ਮਿਲਿਆ ਬੰਦੇ ਨੂੰ ਗਿਆਨ ਦਿੱਤਾ ਰੱਬ ਨੇ ਗਿਆਨ ਇਹ ਵੀ ਇਹਦੇ ਤੋਂ ਕੀ ਕੰਮ ਲੈਂਦਾ ਕਈ ਤੇ ਬੜੇ ਖੁਸ਼ ਨੇ ਬੜੇ ਚੌੜੇ ਹੋਏ ਫਿਰਦੇ ਨੇ ਮੈਂ ਬੜਾ ਗਿਆਨੀ ਹਾਂ ਮੈਂ ਬੜਾ ਸੰਤ ਹਾਂ ਮੈਂ ਬੜਾ ਰਾਗੀ ਹਾਂ ਮੈਂ ਬੜਾ ਢਾਡੀ ਹਾਂ ਮੈਂ ਬੜਾ ਪ੍ਰਚਾਰਕ ਹਾਂ ਗੁਰਮੁਖੋ ਕਈਆਂ ਨੇ ਤੇ ਉਹ ਜਿਵੇਂ ਸੱਪ ਮਿੱਟੀ 'ਚ ਗਵਾ ਲੈਂਦਾ ਨਾ ਇਵੇਂ ਜਿਵੇਂ ਸਾਰੀ ਜ਼ਿੰਦਗੀ ਲੰਘਾ ਲੈਣੀ ਆਪਣੀ ਆਕੜ ਆਪਣੀ ਚੌਧਰ ਵਿੱਚ ਤੇ ਦੂਜੇ ਕਿਹੜੇ ਨੇ ਦੂਜੇ ਉਹ ਨੇ ਜਿਨ੍ਹਾਂ ਨੂੰ ਰੱਬ ਨੇ ਗਿਆਨ ਤੇ ਦਿੱਤਾ ਪੇਟ ਭਰਨ ਦਾ ਹੀ ਕੰਮ ਲੈਂਦੇ ਨੇ ਪੇਟ ਭਰਨ ਦਾ ਗਿਆਨ ਦਿੱਤਾ ਰੱਬ ਨੇ ਦਿੱਤੀ ਮੱਤ ਅਕਾਲ ਪੁਰਖ ਵੱਲੋਂ ਗਿਆਨ ਮਿਲਿਆ ਇਹਨੇ ਟਰੈਕਟਰ ਚਲਾਉਣਾ ਸਿੱਖ ਲਿਆ 2000-3000 ਮਹੀਨੇ ਦਾ ਕਮਾਈ ਜਾਂਦਾ ਗਿਆਨ ਮਿਲਿਆ ਗੱਡੀ ਸਿੱਖ ਲਈ ਚਲਾਉਣੀ 2000-4000-10000 ਕਮਾ ਲਿਆ ਪੇਟ ਭਰਨ ਦਾ ਕੰਮ ਰੱਬ ਨੇ ਗਿਆਨ ਦਿੱਤਾ ਪੜ੍ਹਾਈ ਕੀਤੀ ਐਮਏ ਕਰ ਗਿਆ ਕਿਸੇ ਨੌਕਰੀ ਲੱਗ ਗਿਆ ਬੱਚੇ ਪਾਲਣੇ ਸ਼ੁਰੂ ਕਰਤੇ ਪੇਟ ਭਰਨ ਦਾ ਕੰਮ ਗਿਆਨ ਦਿੱਤਾ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਬਿਜ਼ਨਸ ਕਰਦਾ ਹੈ ਸੋਹਣਾ ਕੰਮ ਚੱਲਦਾ ਹੈ ਪੇਟ ਭਰਨ ਦਾ ਕੰਮ ਲਿਆ ਪਰਮੇਸ਼ਰ ਨੇ ਗਿਆਨ ਦਿੱਤਾ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਚੰਗੀਆਂ ਫਸਲਾਂ ਉਗਾਉਂਦਾ ਬੱਚਿਆਂ ਦਾ ਪੇਟ ਭਰਦਾ ਆਪਣਾ ਪੇਟ ਭਰਦਾ ਇਹ ਪੇਟ ਭਰਨ ਦਾ ਕੰਮ ਬਹੁਤ ਲੈਂਦੇ ਨੇ ਪਰ ਅਸਲੀ ਕੰਮ ਕੋਈ ਵਿਰਲਾ ਲੈਂਦਾ ਜਿਵੇਂ ਸੱਪ ਪੂਰਨਮਾਸ਼ੀ ਵਾਲੀ ਰਾਤ ਨੂੰ ਕੱਢਦਾ ਨਾ ਮਣੀ ਗੁਰੂ ਦੇ ਸਿੱਖ ਆਉਂਦੇ ਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਜਿਵੇਂ ਆਪਾਂ ਅੱਜ ਆਏ ਹਾਂ ਸੱਪ ਮਣੀ ਨੂੰ ਚੰਦਰਮਾ ਦੇ ਸਨਮੁਖ ਰੱਖ ਦਿੰਦਾ ਗੁਰੂ ਦਾ ਸਿੱਖ ਵੀ ਆਪਣੀ ਬੁੱਧ ਨੂੰ ਸਤਿਗੁਰਾਂ ਦੇ ਸਨਮੁਖ ਰੱਖ ਦਿੰਦਾ ਫਿਰ ਗਿਆਨ ਦੀਆਂ ਕਿਰਨਾਂ ਉਹਦੇ ਉੱਤੇ ਪੈਂਦੀਆਂ ਨੇ ਮੱਤ ਤੇ ਬੁੱਧ ਤੇ ਫਿਰ ਜਦੋਂ ਅੱਖਾਂ ਬੰਦ ਕਰਕੇ ਬਹਿੰਦਾ ਇੱਕ ਰਸ ਬਣਦਾ ਆਪਣੇ ਆਪ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਉਹ ਰਸ ਜਿਵੇਂ ਕੱਲ ਮੈਂ ਬੇਨਤੀ ਕੀਤੀ ਸੀ ਬਿਖੈ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾ ਰਸ ਪੀਓ ਉਹ ਰਸ ਬਣਦਾ ਹੈ ਜਦੋਂ ਆਪਣੀ ਬੁੱਧ ਨੂੰ ਸਤਿਗੁਰਾਂ ਦੇ ਸਨਮੁਖ ਰੱਖਾਂਗੇ ਗਿਆਨ ਦੀਆਂ ਕਿਰਨਾਂ ਉੱਤੇ ਪੈਣਗੀਆਂ ਜਿਹੜਾ ਰਸ ਬਣਦਾ ਉਹ ਫਿਰ ਥੋੜਾ ਥੋੜਾ ਅੰਦਰ ਜਾਵੇ ਜਿਵੇਂ ਸੱਪ ਦੇ ਅੰਦਰ ਜਾ ਕੇ ਉਹਦੀ ਜ਼ਹਿਰ ਮਰਦੀ ਹੈ ਨਾ ਅਸੀਂ ਵੀ ਜ਼ਹਿਰੀ ਸੱਪ ਹਾਂ ਆਖੋ
ਸਤਨਾਮ
ਸਾਡੇ ਅੰਦਰ ਵੀ ਬੜੇ ਤਰ੍ਹਾਂ ਦੀ ਜ਼ਹਿਰ ਹੈ ਸਾਡੇ ਅੰਦਰ ਵੀ ਜ਼ਹਿਰ ਹੈ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸਾਡੇ ਅੰਦਰ ਜ਼ਹਿਰ ਹੈ ਉਹ ਜ਼ਹਿਰ ਫਿਰ ਉਹ ਨਾਮ ਦੇ ਰਸ ਜਿਹੜਾ ਪੈਦਾ ਹੋਣਾ ਉਹਦੇ ਨਾਲ ਖਤਮ ਹੋਣੀ ਹੈ ਹੋਰ ਇਹਨੂੰ ਖਤਮ ਕਰਨ ਦਾ ਕੋਈ ਤਰੀਕਾ ਨਹੀਂ ਇਸੇ ਕਰਕੇ ਬੇਨਤੀਆਂ ਕਰੀ ਦੀਆਂ ਅੱਧੀ ਅੱਧੀ ਧਾਰਨਾ ਬੋਲੋ ਕਬੀਰ ਡਗਮਾ ਕਿਆ ਕਰੇ ਕਹਾਂ ਡਲਾਵੇ ਜੀਉ ਸਰਬ ਸੂਖੋ ਨਾਇਕੋ ਰਾਮ ਨਾਮ ਰਸ ਪੀਓ ਰਸ ਹਰੀ ਦੇ ਨਾਮ ਵਾਲਾ ਪੀ ਲੈ
ਰਸ ਹਰੀ ਦੇ ਨਾਮ ਵਾਲਾ ਪੀ ਲੈ
ਕਾਹਨੂੰ ਮਨਾ ਫਿਰਦਾ ਡੋਲਦਾ ਕਿਉਂ ਡੋਲਦਾ ਫਿਰਦਾ ਕਦੀ ਕਿਤੇ ਦੁਆਰੇ ਦੁਆਰੇ ਕਾਹਨੂੰ ਡੋਲਦਾ ਰਸ ਹਰੀ ਦੇ ਨਾਮ ਵਾਲਾ ਬੋਲਿਓ ਗੱਜ ਕੇ।